ਕਹਿੰਦੇ ਸਾਰੇ ਸਮਝਾ ਰਹੇ ਨੇ, ਹਰੇਕ ਸਮਝਾ ਰਿਹਾ, ਗ੍ਰੰਥ ਸਮਝਾ ਰਹੇ ਨੇ, ਮਹਾਂਪੁਰਸ਼ ਸਮਝਾ ਰਹੇ ਨੇ। ਕਹਿੰਦੇ ਜੋ ਸ਼ੈਤਾਨ ਬਿਠਾਇਆ ਸਿਕਿਤ ਫੇਰੇ, ਚਿੱਤ ਚਿੱਤ ਨਹੀਂ ਫਿਰਦਾ ਸਾਡਾ। ਜਮੀਨ ਸਤਿਗੁਰ ਸਾਚਾ ਕਿਆ ਕਰੇ, ਜਾਂ ਸਿੱਖਾਂ ਦਾ ਚੂਕ ਅੰਧੇ ਏਕ ਨਾ ਲਾ ਗਏ ਜੋ ਬਾਂਸ ਵਜਾਈ ਆ ਫੂ। ਜੇ ਪੈਂਦਾ ਹੀ ਨਹੀਂ ਹੈ ਤਾਂ ਗੱਲ ਨਹੀਂ ਚੱਲਦਾ ਜੀ। ਹੁਣ ਆਪਾਂ ਧਾਰਨਾ ਬੜੀ ਹੈ, ਉਸ ਕਿੰਨਾ ਕੁ ਮੰਨ ਲਾਂਗੇ ਉਸ। ਤਾਂ ਮੈਂ ਕਹਿੰਦਾ ਵੀ ਜੇ ਕੋਈ ਸਤਸੰਗ ਸੁਣਨ ਦੀ ਅਵਸਥਾ ਸਾਨੂੰ ਪ੍ਰਾਪਤ ਹੋ ਜਾਵੇ, ਇੱਕੋ ਸਤਸੰਗ ਸਾਨੂੰ ਸਭ ਕੁਝ ਲੱਭ ਸਕਦਾ, ਬਾਕੀ ਕੀ ਰਹਿ ਜਾਂਦਾ। ਬਾਕੀ ਵੀ ਸਤਸੰਗ ਦੱਸਿਆ ਹੁੰਦਾ ਵੀ ਪ੍ਰੇਮੀਆਂ ਤੂੰ ਐਸ ਡੰਡੇ ਤੇ ਐ ਪਹੁੰਚ ਸਕਦਾ, ਤੁਰ ਤਾਂ ਸਹੀ ਨਾ ਤੂੰ। ਕਹਿੰਦੇ ਤੁਰਦੇ ਹਾਂ ਜੀ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਭ ਕੁਛ ਕਰਦੇ ਹਾਂ, ਲੈਕਚਰ ਦਿੰਦੇ ਹਾਂ, ਲੋਕ ਸਾਡਾ ਸਤਿਕਾਰ ਕਰਦੇ ਨੇ, ਬੜਾ ਸਾਡਾ ਮਾਣ ਕਰਦੇ ਨੇ। ਮਹਾਰਾਜ ਕਹਿੰਦੇ ਚੜ੍ਹਦਾ ਤਾਂ ਜ਼ਰੂਰ ਹੈ, ਜੇ 20 ਡੰਡੇ ਚੜ੍ਹੇ ਆ 30 ਉੱਠ ਆਏਗਾ ਥੱਲੇ, 10 ਤਾਂ ਡੈਫੀਸ਼ੀਐਂਸੀ ਪੈ ਗਈ ਤੈਨੂੰ, ਉਹ ਤੈਨੂੰ ਤਾਂ ਚੜ੍ਹਦੇ ਰਿਹਾ ਹੀ ਰੰਗ ਮਾਰਿਆ, ਕਿੰਨਾ ਚਿਰ ਚੜ੍ਹਾਈ ਕਰ ਰਿਹਾ। ਜਿਹੜਾ ਤੂੰ ਕਹਿੰਦਾ ਮੈਂ ਪਾਠ ਕਰਦਾ, ਪਾਠ ਦੇ ਵਿੱਚ ਤੇਰਾ ਮਨ ਲੱਗਦਾ, ਸੁਰਤ ਗਾਜਰ ਹੁੰਦੀ ਹੈ, ਦਸ ਆਉਂਦਾ, ਆਦਰ ਨਾਮ ਦੀ ਧੁਨ ਸੁਣਦੀ ਹੈ, ਫਿਰ ਚੁੱਪ। ਕਹਿੰਦਾ ਇਹ ਤਾਂ ਮੈਂ ਕਰਿਆ ਹੀ ਨਹੀਂ ਕਦੇ, ਨਾਮ ਜਪ ਕੇ ਹੀ ਨਹੀਂ ਦੇਖਿਆ। ਉਹ ਕਹਿੰਦੇ ਚੜ੍ਹਾਈ ਕਿਵੇਂ ਕਰੇਗਾ, ਇਹ ਜਿੱਥੇ ਦੀ ਇਹ ਗੱਲ ਹੈ ਉਹ ਮਨ ਉੱਤੇ ਹੈ, ਸ਼ਿਖਰ ਦੇ ਡੰਡੇ ਦੀ ਗੱਲ ਕਹਿ ਦਿੱਤੀ ਗਈ ਹੈ ਮਹਾਰਾਜ ਨੇ। ਆਪੇ ਪੱਟੀ ਕਰਮ ਆਪ ਉੱਪਰ ਲੇਖ ਵੀ ਤੂੰ, ਇੱਕ ਕਹੀਆ ਨਾਨਕਾ ਦੂਜਾ ਕਹਿ। ਇਹ ਨਾ ਤਾਂ ਤਪ ਸਾਡਿਆਂ 'ਤੇ ਹੁੰਦਾ ਸੀ, ਨਾ ਪੜ੍ਹਨ ਨਾਲ ਤਾਂ ਸੰਬੰਧ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਦੂਣੀ ਮੈਲ ਲੱਗ ਜਾਂਦੀ ਹੈ ਪੜ੍ਹੇ ਹੋਏ ਨੂੰ, ਅਨਪੜ੍ਹ ਨੂੰ ਘੱਟ ਲੱਗਦੀ ਹੈ, ਪੜ੍ਹੇ ਹੋਏ ਨੂੰ ਬਹੁਤੀ ਲੱਗਦੀ ਹੈ। ਪੁੱਤਰ ਦਾ ਇੰਨਾ ਤੀਰਥ ਨਾ ਤਿਆਂ 'ਤੇ, ਨਾ ਫਿਰਿਆਂ 'ਤੇ, ਨਾ ਤੁਰਿਆਂ 'ਤੇ, ਹੇਮਕੁੰਟ 50 ਵਾਰੀ ਜਾਇਆ, ਹਜ਼ੂਰ ਸਾਹਿਬ ਜਾਇਆ 50 ਵਾਰੀ, ਇਹ ਕਦੇ ਵੀ ਅੰਦਰ ਦੀ ਮੈਲ ਨਹੀਂ ਖਤਮ ਹੋਣੀ। ਉਹਨੂੰ ਸਿਰਫ ਪੂਰਾ ਸਤਿਗੁਰੂ ਹੈ ਜਿਹੜਾ ਉਹਨੂੰ ਧੋ ਸਕਦਾ, ਉਹਦੇ ਕੋਲ ਐਸੀ ਚੀਜ਼ ਹੈਗੀ, ਉਹਨੂੰ ਨਾਮ ਕਹਿੰਦੇ ਨੇ। ਨਾਮ ਨੂੰ ਅਸੀਂ ਨਹੀਂ ਸਮਝਦੇ ਨਾਮ ਕੀ ਹੈ, ਨਾਮ ਦਾ ਅਨੁਭਵ ਜੋ ਹੈ, ਨਾਮ ਪ੍ਰਾਪਤ ਹੋ ਜਾਣਾ, ਨਾਮ 'ਚ ਨਿਵਾਸ ਕਰ ਲੈਣਾ, ਉਹਦੀਆਂ ਨਿਸ਼ਾਨੀਆਂ ਨੇ। ਨੌ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਾਰੇ ਅਤੇ ਸਦਾ ਵਸਾਏ, ਜਿਹੜਾ ਹਿਰਦੇ 'ਚ ਵਸਾ ਲੈਂਦਾ ਉਹਨੂੰ। ਇਹ ਗੱਲ ਪੁੱਛਦਾ ਸਾਨੂੰ, ਜੇ ਦੇਖਣਾ ਹੋਵੇ ਸਾਡੀ ਦੁਸ਼ਮਣੀ ਹੋਵੇ ਕਿਸੇ ਨਾਲ, ਰਾਹ ਰੋਕ ਕੇ ਰੱਖਦਾ ਹੋਵੇ, ਇਹਦਾ ਵੀ ਰਾਹ ਕੁਰ ਗਿਆ, ਖਬਰ ਆਈ, ਉਹ ਇਹਦੇ 'ਚ ਬਲ ਗਿਆ, ਨਾ ਰਾਤ ਨੂੰ ਹਟੇ ਨਾ ਦਿਨ ਨੂੰ ਹਟੇ। ਬਥੇਰਾ ਭੁੱਲਾਂਗੇ, ਨਹੀਂ ਭੁੱਲਦੇ, ਰੋਟੀ ਵੀ ਜੀ ਖਾਣ ਤੋਂ ਰਹਿ ਜਾਂਗੇ, ਨੀਂਦ ਆਉਣ 'ਤੇ ਹਟ ਜਾਏਗੀ, ਕੰਪੋਸਟ ਦੀਆਂ ਗੋਲੀਆਂ ਵੀ ਅਸਰ ਨਹੀਂ ਕਰਨਗੀਆਂ, ਕਿਉਂਕਿ ਇਹਦੇ 'ਚ ਬਸ ਗਿਆ। ਵਾਹਿਗੁਰੂ ਤਾਂ ਬਸਦਾ ਨਹੀਂ ਨਾ, ਉਹ ਤਾਂ ਬੈਠਦੇ ਆ ਅਸੀਂ, ਕਹਿ ਚਿੱਤ ਨਹੀਂ ਲੱਗਿਆ ਜੀ, ਰਸ ਨਹੀਂ ਆਇਆ, ਰਸ ਨਹੀਂ ਆਉਂਦਾ ਕੋਈ ਵੀ, ਰੋਜ਼ ਬਹਿੰਦੇ ਹਾਂ, ਰੋਜ਼ ਬਹਿੰਦੇ ਹਾਂ, ਰੋਜ਼ ਬਹਿੰਦੇ, ਫਿਰ ਇਹ ਗੱਲ ਸਮਝ ਨਹੀਂ ਆ ਸਕਦੀ। ਸੁਣ ਤਾਂ ਲੈਂਦੇ ਹਾਂ ਜੀ, ਹੁਣ ਸੁਣਨ 'ਤੇ ਕਹਾਂ ਦੀ ਮੰਨਣ ਦੀ ਗੱਲ ਹੈ, ਸੁਣ ਲੈਂਦੇ ਹਾਂ, ਮੰਨਦੇ ਨਹੀਂ ਹਾਂ, ਮੰਨਣ ਦੇ ਵਿੱਚ ਬੜੀ ਡਿਫੀਕਲਟੀ ਹੈ। ਜੇ ਅਸੀਂ ਇਹ ਗੱਲ ਮੰਨ ਲਈਏ, ਸਾਡੀ ਤਾਂ ਦੁਨੀਆਂ ਹੀ ਗਈ ਆਈ ਹੋਊਗੀ। ਗੁਰੂ ਮਹਾਰਾਜ, ਗੁਰੂ ਪੰਜਵੇਂ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਸਰੋਵਰ ਖੁਦਵਾ ਰਹੇ ਸੀ, ਸੰਤੋਖ ਸਰ ਜੀ ਨੂੰ ਕਹਿੰਦੇ ਨੇ, ਕੋਈ ਚੰਗਾ ਫੇਰ ਪੈਸਾ ਲੈ ਕੇ ਆਇਆ ਸੀ, ਪੁੱਤਰ ਦੀ ਰਾਤ ਮੰਗਦਾ ਸੀ। ਮਹਾਰਾਜ ਕਹਿੰਦੇ ਤੈਨੂੰ ਇਹੋ ਜਿਹਾ ਪੁੱਤਰ ਦਿੰਦੇ ਆ ਜਿਹੜਾ ਜੁਗਾ ਤਰਸ ਰਹੇ ਕਾਇਮ। ਉਹਦੀ ਖੁਦਾਈ ਸ਼ੁਰੂ ਹੋ ਗਈ। ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ ਕਿਹਾ ਵੀ ਸਪੈਸ਼ਲ ਧਿਆਨ ਦੇ ਕੇ ਤੁਸੀਂ ਖੁਦਾਈ ਕਰਨੀ ਹੈ। ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਰਹਿਣ, ਮਹਾਂਪੁਰਸ਼ ਦੱਸਦੇ ਨਹੀਂ ਹੁੰਦੇ, ਪਤਾ ਹੁੰਦਾ ਉਹਨਾਂ ਨੂੰ ਵੀ ਕੀ ਇੱਥੇ ਗੱਲ ਹੋਣੀ ਹੈ, ਇਹ ਰਾਂਝਾ ਮਰ ਜਾਣਗੇ। ਬਾਬਾ ਬੁੱਢਾ ਜੀ ਸਮਝਦੇ ਸੀ, ਗੁਰੂ ਮਹਾਰਾਜ ਨੇ ਜਿਹੜੀ ਸਾਡੀ ਡਿਊਟੀ ਲਾ ਕੇ ਨਾਲ ਕਿਹਾ ਵੀ ਧਿਆਨ ਨਾਲ ਖਦਵਾਈ ਕਰਾਇਆ, ਉਹ ਇੱਥੇ ਜ਼ਰੂਰ ਕੋਈ ਗੱਲ ਹੋ। ਉਹਨਾਂ ਨੇ ਕਹਾਂ ਪਾਸ ਕਰਤੀ, ਜਬ ਕਾਫੀ ਡੂੰਘਾ ਪੱਟਿਆ ਗਿਆ, ਇੱਕ ਸਿੱਖ ਆਇਆ, ਬਾਬਾ ਬਾਬਾ ਜੀ ਕਿਹਾ, ਕਹਿੰਦੇ ਮੇਰੇ ਨਾਲ ਚਲੋ। ਕੁਛ ਮਿੱਟੀ ਤੋਂ ਹੋਰ ਤਰ੍ਹਾਂ ਦਾ ਉੱਥੇ ਮਾਹੌਲ ਬਣਦਾ ਜਾਂਦਾ, ਕੋਈ ਇੱਟਾਂ ਨੇ, ਤੁਹਾਡੀ ਅਸੀਂ ਹਾਜ਼ਰੀ ਚ ਪਟਾਂਗੇ। ਕਹਿੰਦੇ ਆਪਾਂ ਮਹਾਰਾਜ ਜੀ ਨਾਲ ਗੱਲ ਕਰ ਲਈਏ। ਗੁਰੂ ਮਹਾਰਾਜ ਕੋਲ ਆ ਗਏ। ਮਹਾਰਾਜ ਕਹਿੰਦੇ ਦੇਖੋ, ਬਹੁਤ ਧਿਆਨ ਨਾਲ ਖੁਦਾਈ ਕਰਿਓ, ਇਹ ਇੱਕ ਮੱਠ ਹੈ। ਇਹ ਤ੍ਰੇਤੇ ਯੁੱਗ ਦੇ ਵਿੱਚ ਇੱਥੇ ਇੱਕ ਯੋਗੀ ਬੈਠਾ ਸੀ, ਉਹ ਇਹਦੇ ਵਿੱਚ ਬੈਠਾ ਸੀ। ਸਵਾਸ ਉਹਨੇ ਜਾੜੇ ਹੋਏ ਨੇ, ਨਾ ਉਹਨਾਂ ਨੂੰ ਲੱਖ ਸਾਲ ਦਾ ਹੁੰਦਾ, ਨਾ 10 ਲੱਖ ਸਾਲ ਦਾ ਹੁੰਦਾ। ਬ੍ਰੇਨ ਵਿੱਚ ਸਵਾਸ ਹੁੰਦਾ, ਸਰੀਰ ਪੁਰਾਣਾ ਨਹੀਂ ਹੁੰਦਾ, ਖੜ ਜਾਂਦਾ ਸਰੀਰ ਉੱਤੇ ਹੀ। ਆਹ ਜਿਹੜਾ ਰਿੱਛ ਹੁੰਦਾ ਹੈ, ਇਹ ਬਰਫ਼ਾਂ ਦੇ ਵਿੱਚ ਜਦੋਂ ਬਰਫ਼ ਪੈਣ ਸ਼ੁਰੂ ਹੁੰਦੀ ਹੈ, ਉਹ ਤੋਂ ਪਹਿਲਾਂ ਖੁਰਾਕ ਜਮ੍ਹਾਂ ਕਰਦਾ। ਇੱਕ ਨਹੀਂ ਹੈ, ਬਰਫ਼ਾਂ ਦੇ ਸਾਰੇ ਜੀਵ ਇਸ ਤਰ੍ਹਾਂ ਹੀ ਕਰਦੇ ਨੇ, ਆਪਣੀ ਆਪਣੀ ਖੁਰਾਕ ਛੁਪਾਉਣ ਲੱਗ ਜਾਂਦੇ। ਫਿਰ ਜਦ ਛੁਪਾ ਦਿੱਤੀ, ਫਿਰ ਡੱਕੇ ਡੁੱਕੇ ਖਿੱਚ ਕੇ ਲਿਆਉਣਗੇ, ਉਹਦੇ ਉੱਤੇ ਲਾਈ ਜਾਣਗੇ। ਬਰਫ਼ ਪੈ ਜਾਂਦੀ ਹੈ, ਉਹ ਡੱਕੇ ਜਿਹੜੇ ਨੇ ਬਰਫ਼ ਦੇ ਥੱਲੇ ਆ ਜਾਂਦੇ ਨੇ। ਉਹਦੇ ਥੱਲੇ ਜਿਵੇਂ ਫਰਿੱਜ ਵਿੱਚ ਖੁਰਾਕ ਹੁੰਦੀ ਹੈ, ਇਸ ਤਰ੍ਹਾਂ ਖੁਰਾਕ ਪਈ ਜਾਂਦੀ ਹੈ ਉਹਨਾਂ ਦੀ। ਉਹ ਖਰਾਬ ਨਹੀਂ ਹੁੰਦੀ, ਉਹਦੇ 'ਚ ਕੋਈ ਵੀ ਕੀਟਾਣੂ ਨਹੀਂ ਪੈਂਦਾ। ਫਰਿੱਜ ਵਾਂਗ ਹੁੰਦਾ, ਫਰਿੱਜ ਤਾਂ ਬਹੁਤ ਉਨੀ ਹੀਟ ਨਹੀਂ ਹੁੰਦੀ, ਠੰਡ ਨਹੀਂ ਹੁੰਦੀ, ਬੇਅੰਤ ਠੰਡਾ ਹੁੰਦਾ, ਉੱਤੇ ਹੀ ਬਰਫ਼ ਪਈ ਜਾਂਦੀ ਹੈ। ਉਹ 3 ਮਹੀਨੇ ਆਪ ਚੁੱਪ ਕਰਕੇ ਸਾਹ ਖਿੱਚ ਕੇ ਪੈ ਜਾਂਦੇ ਨੇ, ਸਾਰੇ ਜਿੰਨੇ ਵੀ ਹੈਗੇ। 6 ਮਹੀਨੇ ਸਾਹ ਖਿੱਚਣੇ ਪੈਰੇ 'ਚ, ਗੁਬਾਚ ਪੈ ਗਈ ਚੁੱਪ ਕਰਕੇ। ਸਾਲ ਹੁੰਦਾ ਵੀ ਇਸ ਵੇਲੇ ਮੌਸਮ ਬਦਲਣਾ, ਪਾਣੀ ਢਲਣਾ, ਫਿਰ ਸਾਨੂੰ ਖਾਣ ਦੀ ਲੋੜ ਪੈਣੀ ਹੈ, ਫਿਰ ਅਸੀਂ ਆਪਣੇ ਆਪਣੇ ਕੱਢ ਲਾਂਗੇ ਜਿੱਥੇ ਜਿੱਥੇ ਲੁਕਾਏ ਹੋਏ ਨੇ। ਕੁਦਰਤ ਨੇ ਹਿਸਾਬ ਰੱਖਿਆ ਹੋਇਆ, ਇਹਨਾਂ ਨੂੰ ਪਤਾ, ਸਾਨੂੰ ਨਹੀਂ ਪਤਾ, ਇਸ ਗੱਲ ਦਾ ਗਿਆਨ ਨਹੀਂ ਹੈ। ਲੇਕਿਨ ਸਾਡੇ ਯੋਗੀਆਂ ਨੂੰ ਗਿਆਨ ਸੀ ਵੀ ਸਰੀਰ ਦੀ ਉਮਰ ਲੱਖਾਂ ਸਾਲ ਤਾਈਂ ਕੀਤੀ ਜਾ ਸਕਦੀ ਹੈ, ਲੱਖ ਵਰਿਆਂ ਦੀ ਆਰਜ਼ਾ ਵਕਤ ਗੁਜ਼ਾਰਨ ਕਿੰਨੀ ਸਾਗ ਹੈ। ਗੁਰਦਸਵੇਂ ਪਾਤਸ਼ਾਹ ਜੋਗੀਪੁਰ ਗਏ ਹੋਏ ਨੇ, ਇੱਕ ਯੋਗੀ ਨੇ ਸਮਾਧੀ ਖੋਲ੍ਹੀ, ਮੱਠ ਵਿੱਚੋਂ ਕੱਢ ਲਿਆ, 500 ਸਾਲ ਪਹਿਲਾਂ ਸਮਾਧੀ ਲਾਈ ਸੀ। ਪੁਸ਼ ਦਰ ਪੁਸ਼ ਕਹਿੰਦੇ ਚਲੇ ਆਏ ਵੀ 500 ਸਾਲ ਜਦ ਹੋਊਗਾ ਜਦ ਇਹ ਖੋਲ੍ਹਣਾ ਮੱਠ। ਤਾਂ ਸਰੋਵਰ ਦੇ ਕੰਢੇ ਸੀ, ਗੁਰੂ ਮਹਾਰਾਜ ਸਰੋਵਰ ਦੇ ਉਰਲੇ ਪਾਸੇ ਉਤਰੇ ਹੋਏ ਸੀ। ਤਾਂ ਉਸਨੇ ਰੌਲਾ ਗੌਲਾ ਸੁਣਿਆ, ਕਹਿਣ ਲੱਗੇ ਕਰਦਾ ਰੌਲਾ। ਕਹਿੰਦੇ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਜਿਹੜੇ ਭਾਰਤ ਵਰਸ਼ ਨੂੰ ਤੁਰਕਾਂ ਅਜ਼ਾਬ ਤੋਂ ਮੁਕਤ ਕਰਾ ਰਹੇ ਨੇ, ਉਹਨਾਂ ਨੇ ਪੂਰੇ ਮਨੁੱਖ ਦੀ ਸਾਜਨਾ ਕੀਤੀ ਹੈ, ਕੰਪਲੀਟ ਮਨੁੱਖ। ਜਿਹੜਾ ਮਨੁੱਖ ਹੁੰਦਾ ਹੋਇਆ ਰਿਸ਼ੀ ਵੀ ਹੈ, ਅਤੇ ਮਨੁੱਖ ਹੁੰਦਾ ਹੋਇਆ ਪਰਮੇਸ਼ਰ ਵੀ ਹੈ। ਅਤੇ ਉਹ ਬੜੀਆਂ ਕੁਰਬਾਨੀਆਂ ਦਿੱਤੀਆਂ, ਸਾਹਿਬਜ਼ਾਦੇ ਸ਼ਹੀਦ ਕਰਾ ਲਏ। ਕਹਿਣ ਲੱਗੇ ਦਰਸ਼ਨ ਕਰੀਏ ਉਹਨਾਂ ਦਾ, ਟਾਈਮ ਲਓ। ਹਾਂ ਇੱਕ ਗੱਲ ਦੱਸੋ, ਉਮਰ ਕਿੰਨੀ ਹੈ? ਕਹਿੰਦੇ ਜੀ ਉਮਰ ਤਾਂ ਉਹਨਾਂ ਦੀ 40 ਸਾਲ ਦੀ ਲੱਗਦੀ ਹੈ, ਘੱਟ ਹੋਣਗੀਆਂ 1-2 ਸਾਲ। ਕਹਿੰਦੇ ਫਿਰ ਉਹਨਾਂ ਨੇ ਕਿਹੜੇ ਵੇਲੇ ਕਿਹੜਾ ਪਿੰਗਲਾ ਸੁਖਾਉਣਾ ਸਾਧੀਆਂ, ਕਦ ਕੁੰਡਲ ਦੀ ਜਗਾਈ, ਕਿਹੜਾ ਸਮਾਂ, ਕਿੰਨਾ ਸਮਾਂ ਲੱਗਿਆ ਉਹਨਾਂ ਨੂੰ ਅੱਜ ਮੂਲ ਧਾਰ ਚੱਕਰ ਚੋਂ ਉੱਪਰ ਕੁੰਡਲੀ ਨੂੰ ਉਠਾਉਣ ਵਾਸਤੇ, ਅਧਿਸ਼ਠਾਨ ਚੱਕਰ ਚੋਂ ਲੰਘਣ ਵਾਸਤੇ, ਮਣੀਪੁਰ ਚੱਕਰ ਚੋਂ ਸਮਾਂ ਚਾਹੀਦਾ ਲੰਘਣ ਨੂੰ, ਅਰਾਤ ਚੱਕਰ 'ਚ ਲੰਘਣਾ ਹੈ, ਵਿਸ਼ੁੱਧ ਚੱਕਰ 'ਚ ਲੰਘਣਾ ਹੈ, ਫਿਰ ਆਗਿਆ ਚੱਕਰ ਹੈ, ਤ੍ਰੁਪਤੀ ਹੈ, ਸਾਸਰਾਤ ਦਾ ਕਮਲ ਹੈ, ਫਿਰ ਉਹਦੇ ਬਾਅਦ 10 ਮਿੰਟ ਆਉਣਾ ਹੁੰਦਾ ਹੈ। ਇਹ ਐਡੀ ਛੋਟੀ ਜਿਹੀ ਇਹਨਾਂ ਨੇ ਕਿਵੇਂ ਕਰ ਲਿਆ? ਅਤੇ ਨਾਲ ਤੁਸੀਂ ਕਹਿੰਦੇ ਸ਼ਸਤਰਧਾਰੀ ਨੇ, ਯੁੱਧ ਜੰਗ ਕਰਦੇ ਆਏ ਨੇ, ਉੱਥੇ 14 ਲੜਾਈਆਂ ਉਹਨਾਂ ਦੇ ਗੱਲ ਪਈਆਂ। ਨਾ ਨਾ ਨਾ, ਉਹ ਤਾਂ ਬਾਲਕਾ ਛੋਟਾ ਜਿਹਾ, ਉੱਥੇ ਸਿੱਖ ਵੀ ਬੈਠੇ ਸੀ। ਮਹਾਰਾਜ ਨੂੰ ਆ ਕੇ ਕਿਹਾ, ਕਹਿੰਦੇ ਸੱਚੇ ਪਾਤਸ਼ਾਹ, ਉਹ ਜੋਗੀ ਜਿਹਦੇ ਨਾਂ 'ਤੇ ਪਿੰਡ ਦਾ ਨਾਂ ਜੋਗੀਪੁਰ ਹੈ, ਐਂ ਕਹਿੰਦਾ। ਮਹਾਰਾਜ ਹੱਸ ਪਏ, ਕਹਿੰਦੇ ਕਜੂਸ ਹੈ ਕਜੂਸ। ਕਹਿੰਦੇ ਪੁਰਾਣਾ ਖਰੜ ਚੱਕੀ ਫਿਰਦਾ, ਅਮੀਰ ਆਦਮੀ ਥੋੜਾ ਜਿਹਾ ਕਮੀਜ਼ ਪਹਿਨ ਕੇ ਜਦੇ ਕਿਸੇ ਨੂੰ ਦੇ ਦਿੰਦੇ ਆ, ਬਹੁਤ ਚਿਰ ਨਹੀਂ ਲੱਗਦੇ। ਇਹ ਕੰਜੂਸ ਹੈ, ਕਹਿੰਦੇ ਖਲਰ ਲਈ ਜਗ੍ਹਾ ਪੁਰਾਣਾ। 5112 ਸਾਲ ਦੀ ਉਮਰ ਹੈ ਜੀ, ਕਹਿੰਦੇ ਜਾ ਕੇ ਉਹਦੇ ਮਰੀਜ਼ ਸੇਵਕਾਂ ਨੇ ਦੱਸਤਾ ਵੀ ਗੁਰੂ ਗੋਬਿੰਦ ਸਿੰਘ ਜੀ ਆਏ, ਕਹਿੰਦੇ ਨੇ ਕਹਿੰਦਾ ਹੈ ਇੰਨਾ ਅਨੁਭਵ, ਬਿਲਕੁਲ ਮੇਰੀ ਉਮਰ ਇੰਨੀ ਹੋਈ ਹੈ। ਇਹ ਵੱਡੀਆਂ ਉਮਰਾਂ ਕਰ ਲੈਂਦੇ ਸੀ, ਵੱਡੀ ਯਾਰ ਜਾ ਫਿਰ ਜਾਣਾ ਹਰ ਸਰ ਸੰਗ ਨਾ ਗਿਆ, ਵੱਡੀ ਯਾਰ ਜਾ ਕਰ ਲੈਂਦੇ ਨੇ। ਸੋ ਇਸ ਨੇ 10ਵੇਂ ਦੁਆਰ 'ਚ ਸਵਾਸ ਖਿੱਚੇ ਹੋਏ ਨੇ, ਹੌਲੀ ਹੌਲੀ ਪੱਟਿਓ ਤੁਸੀਂ, ਜਿਹਦੇ ਬਾਅਦ ਪੱਟ ਲਓ ਫਿਰ ਸਾਨੂੰ ਖਬਰ ਕਰ ਦਿਓ, ਅਸੀਂ ਆਪਣੇ ਸਾਹਮਣੇ ਉਹਦੀ ਸੁਰਤ ਉਤਾਰਾਂਗੇ। ਉਹਨਾਂ 'ਚ ਤੁਸੀਂ ਐਂ ਕਰੋ, ਮੁਸ਼ਕ ਪੂਰ ਲੈ ਆਓ, ਬਦਾਮਾ ਬਦਾਮ ਰੋਗਨ ਲੈ ਆਓ, ਹੋਰ ਚੀਜ਼ਾਂ 10 ਵਿੱਚੀਆਂ ਤਲੀਆਂ 'ਤੇ ਹੱਥਾਂ 'ਤੇ ਮਾਲਿਸ਼ ਕਰਨ ਵਾਲੀਆਂ, ਅਤੇ ਕੇਸਾਂ ਆਪਣੇ 10ਵੇਂ ਦੁਆਰ 'ਤੇ ਮਾਲਿਸ਼ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਮਹਾਰਾਜ ਨੇ ਕਸਤੂਰੀ ਵਗੈਰਾ ਪਹਿਲਾਂ ਹੀ ਮੰਗਾ ਲਈ, ਸੁਗੰਧੀਆਂ ਮੰਗਾ ਲਈਆਂ, ਅਤੇ ਦਰਵਾਜ਼ਾ ਦੇਖ ਕੇ ਕਿਹਾ ਵੀ ਇਹ ਤਾਂ ਆਹ ਦਰਵਾਜ਼ਾ ਹੈ ਭੰਨੋ। ਹੌਲੀ ਹੌਲੀ ਦਰਵਾਜ਼ਾ ਭੰਨਿਆ, ਚੌਂਕੜਾ ਮਾਰਿਆ ਹੋਇਆ 90 ਦਰਜੇ ਦੀ ਡਿਗਰੀ 'ਤੇ ਸਿੱਧਾ ਬੈਠਾ, ਪ੍ਰਾਂਤ ਚਲੇ ਗਏ। ਮਹਾਰਾਜ ਕਹਿੰਦੇ ਐਂ ਕਰੋ, ਲੂਣ 'ਚ ਬਲੇਟੋ, ਇਸ ਨੂੰ ਹਵਾ ਲੱਗੇਗੀ, ਬੜੀ ਦੇਰ ਤੋਂ ਇਹਨੂੰ ਹਵਾ ਨਹੀਂ ਲੱਗੀ, ਹੱਡੀਆਂ ਦਾ ਢਾਂਚਾ ਹੈ, ਲੂਣ 'ਚ ਬਲੇਟਿਆ। ਬਲੇਟਣ ਤੋਂ ਬਾਅਦ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਨਾਲ ਕਸਤੂਰੀ ਵਗੈਰਾ ਦੀ ਮਾਲਿਸ਼ ਆਪ ਵੀ ਕਰੀ, ਸਿੰਘਾਂ ਨੂੰ ਦਸ ਦੱਸ ਕੇ ਕਰਾਈ। ਕਾਫੀ ਮਿਹਨਤ ਤੋਂ ਬਾਅਦ ਉਹਦੀ ਅੱਖ ਫਰਕੀ, ਉਸ ਵੇਲੇ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਬਾਹਰ ਆਓ। ਜੋ ਉਹਦੀ ਬੋਲੀ ਸੀ ਉਹਦੇ ਵਿੱਚ ਕਿਹਾ, ਉਹਨੇ ਅੱਖ ਖੋਲੀ, ਖੋਲ ਕੇ ਦੇਖਿਆ ਸਾਰਾ, ਬੋਲਣ ਦਾ ਯਤਨ ਕਰਦਾ, ਮੂੰਹ ਵਿੱਚ ਕੁਛ ਪਾਇਆ ਗਿਆ, ਬਦਾਮ ਰੋਗਨ ਵਗੈਰਾ, ਕੋਈ ਹੋਰ ਜੂਸ ਵਗੈਰਾ ਦਿੱਤਾ ਗਿਆ। ਥੋੜ੍ਹੀ ਦੇਰ ਦੇ ਬਾਅਦ ਸਰੀਰ ਨਿਗਾਹ ਹੋ ਗਿਆ, ਬਿਠਾ ਦਿੱਤਾ, ਦੇਖਣ ਲੱਗ ਗਏ, ਸੁਣਨ ਲੱਗ ਗਏ। ਪਹਿਲਾ ਸਵਾਲ ਇਹ ਕਰਿਆ ਵੀ ਕਿਹੜਾ ਯੁੱਗ ਹੈ। ਬਾਬਾ ਬੁੱਢਾ ਜੀ ਨੇ ਕਿਹਾ ਕਿ ਕਲ ਯੁੱਗ ਚੱਲ ਰਿਹਾ, ਕੌਣ ਗੁਰੂ ਹੈ ਇਸ ਵੇਲੇ, ਕੌਣ ਤਾਰਕ ਹੈ ਸੰਸਾਰ ਦਾ, ਕਿਉਂਕਿ ਹਰ ਸਮੇਂ ਇੱਕ ਤਾਰਕ ਹੁੰਦਾ, ਉਹਦੀ ਡਿਊਟੀ ਹੁੰਦੀ ਹੈ। ਇਕੱਲੀ ਇੱਥੇ ਨਹੀਂ, ਇੱਕ ਮੈਂ ਹੋਰ ਬੇਨਤੀ ਕਰ ਲਵਾਂ, ਗੁਰੂ ਨਾਨਕ ਸਾਹਿਬ ਜਿਸ ਵਕਤ ਗਏ ਨੇ ਬਗਦਾਦ, ਪੀਰ ਦਾ ਪੁੱਤਰ ਨਾਲ ਲਿਆ, ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਅਤੇ ਜਿੱਥੇ ਜਾਂਦੇ ਸੀ ਉੱਥੇ ਹੀ ਗੁਰੂ ਨਾਨਕ ਸਾਹਿਬ ਦੀ ਸੰਗਤ ਸੀ, ਉਸੇ ਬ੍ਰਹਿਮੰਡ 'ਚ, ਉਸੇ ਬ੍ਰਹਿਮੰਡ 'ਚ, ਉਸੇ ਬ੍ਰਹਿਮੰਡ 'ਚ। ਹੁਣ ਇਹ ਗੱਲ ਕੀ ਹੋਈ, ਗੁਰੂ ਨਾਨਕ ਸਾਹਿਬ ਤਾਂ ਇੱਥੇ ਸੀਗੇ, ਉਹ ਹਰ ਥਾਂ ਦੇ ਉੱਤੇ ਪੂਰੀ ਜਿੰਨੀ ਕਾਇਨਾਤ ਹੈ, ਜਿੱਥੇ ਤੱਕ ਵੀ ਹੈ ਵਾਹਿਗੁਰੂ ਦੀ ਇਨਫਿਨਿਟੀ, ਹਰ ਬ੍ਰਹਿਮੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਸੀਗੇ, ਇਕੱਲੇ ਇੱਥੇ ਨਹੀਂ ਸੀਗੇ, ਗੁਰੂ ਪਰਮੇਸ਼ਰ ਸੀਗੇ, ਹਰ ਥਾਂ ਦੇ ਉੱਤੇ ਉਹਨਾਂ ਦੀਆਂ ਸੰਗਤਾਂ ਸੀ, ਜਿਸ ਜਿਸ ਥਾਂ ਦੇ ਵੀ ਕੋਈ ਲੋਕ ਹੋਣੇ ਨੇ, ਅਤੇ ਉਹ ਹਰ ਥਾਂ ਦੇ ਉੱਤੇ ਜਦ ਭੋਗ ਪੈਂਦਾ ਸੀ, ਪ੍ਰਸ਼ਾਦ ਲੈਂਦੇ ਸੀ, ਉਹ ਕਚਕੌਲ ਭਰ ਗਿਆ ਸੀ। ਸੋ ਉਹਨੇ ਕਿਹਾ ਵੀ ਹੁਣ ਕਿਸ ਦਾ ਰਾਜ ਹੈ ਰੂਹਾਨੀ ਮੰਡਲਾਂ 'ਤੇ, ਗੁਰੂ ਨਾਨਕ ਦਾ ਸਮਾਂ ਲੰਘ ਗਿਆ। ਕਹਿੰਦੇ ਨਹੀਂ, ਗੁਰੂ ਨਾਨਕ ਦਾ ਇੱਕ ਸਰੀਰ ਤਾਂ ਲੰਘ ਗਿਆ, ਦੂਸਰਾ ਵੀ ਲੰਘ ਗਿਆ, ਤੀਸਰਾ ਵੀ ਲੰਘ ਗਿਆ, ਚੌਥਾ ਵੀ ਲੰਘ ਗਿਆ, ਹੁਣ ਪੰਜਵਾਂ ਸਰੀਰ ਹੈ ਜਿਹਦਾ ਨਾਮ ਗੁਰੂ ਅਰਜਨ ਪਾਤਸ਼ਾਹ। ਮੈਨੂੰ ਉਹਨਾਂ ਕੋਲ ਲੈ ਜਾਓ, ਗੁਰੂ ਮਹਾਰਾਜ ਕਹਿਣ ਲੱਗੇ ਸੀ ਆਪ ਆ ਜਾਂਗੇ। ਉੱਥੇ ਮਹਾਰਾਜ ਜੀ ਆ ਗਏ, ਨਮਸਕਾਰ ਕਰਨ ਦਾ ਯਤਨ ਕਰਿਆ। ਉਹਦੇ ਬਾਅਦ ਮਹਾਰਾਜ ਕਹਿੰਦੇ ਦੱਸੋ ਕੀ ਮਨੋਰਥ ਹੈ। ਕਹਿਣ ਲੱਗਿਆ ਪਾਤਸ਼ਾਹ, ਤ੍ਰੇਤੇ ਯੁੱਗ ਦੇ ਵਿੱਚ ਸ੍ਰੀ ਰਾਮ ਚੰਦਰ ਜੀ, ਸ੍ਰੀ ਲਕਸ਼ਮਣ ਜੀ ਰਾਜਸੂ ਜੱਗ ਕਰਦੇ ਕਰਦੇ ਇੱਥੇ ਘੋੜਾ ਲੈ ਕੇ ਆਏ, ਤਾਂ ਉੱਥੇ ਇੱਥੇ ਉਹਨਾਂ ਦੇ ਦੋ ਹੋਣਹਾਰ ਪੁੱਤਰ ਲਵ ਅਤੇ ਕਾਸ਼ ਬਾਲਮੀਕ ਜੀ ਸੀ ਦੇ ਆਸ਼ਰਮ 'ਚ ਰਹਿੰਦੇ ਸੀ। ਘੋੜਾ ਆਇਆ ਹਨੂਮਾਨ ਦੇ ਪਾਸ, ਘੋੜਾ ਸੀ ਫੜਿਆ ਹੋਇਆ। ਉਹ ਬੱਚੇ ਅਜੇ ਵੱਡੀ ਉਮਰ ਦੇ ਨਹੀਂ ਸੀ, ਜਵਾਨੀ ਚ ਪੈਰ ਧਰਿਆ ਸੀ। ਉਹ ਪਹਿਲਾਂ ਹਨੂੰਮਾਨ ਨੂੰ ਦੇਖ ਕੇ ਹੱਸੇ, ਫਿਰ ਉਹਨਾਂ ਨੇ ਪੁੱਛਿਆ ਵੀ ਘੋੜਾ ਲੈ ਲਿਆ ਉਹਦੇ। ਹਨੂੰਮਾਨ ਕਿਉਂਕਿ ਰਾਮ ਭਗਤ ਸੀ, ਰਾਮ ਭਗਤ ਰਾਮ ਦੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦਾ। ਉਹਨੇ ਜਾ ਕੇ ਦੱਸਿਆ, ਫੌਜਾਂ ਸੀ ਕੁਛ ਨਾਲ, ਜਿਹੜੀ ਫੌਜ ਆਈ ਉਹਨਾਂ ਨੇ ਮੁਰਸ਼ਦ ਕਰਤੀ, ਸਵੇਰ ਵਰਤ ਕਰਤਾ, ਸ਼ਤਰੂਗਨ ਕਰ ਦਿੱਤਾ, ਅਸ਼ੀਰ ਲਕਸ਼ਮਣ ਜੀ ਵੀ ਕਰਤਾ, ਸ਼੍ਰੀ ਰਾਮ ਚੰਦਰ ਜੀ ਨੂੰ ਆਉਣਾ ਪਿਆ। ਉਸ ਵੇਲੇ ਫੌਜਾਂ ਮੁਰਸ਼ਦ ਹੋ ਗਈਆਂ ਸੀ। ਸੀਤਾ ਜੀ ਆ ਗਏ ਵੀ ਕੀ ਇੱਥੇ ਰੌਲਾ ਇੰਨਾ ਪੈ ਰਿਹਾ। ਜਦੋਂ ਰਾਮ ਚੰਦਰ ਜੀ ਆਏ ਕਹਿੰਦੇ, ਤੁਹਾਡਾ ਪਿਤਾ ਤੁਸੀਂ ਬੜਾ ਮਾੜਾ ਕੰਮ ਕਰਿਆ, ਆਪਣੇ ਚਾਚੇ ਮਾਰ ਦਿੱਤੇ, ਆਪਣੀ ਉਹ ਫੌਜ ਮਾਰ ਦਿੱਤੀ। ਹਨੂੰਮਾਨ ਨੇ ਸਾਰੀ ਗੱਲ ਮਾਤਾ ਜੀ ਨੂੰ ਦੱਸੀ। ਉਸ ਵੇਲੇ ਉਹਨਾਂ ਨੇ ਕਿਹਾ ਵੀ ਮੈਂ ਤੁਸੀਂ ਬਹੁਤ ਮਾੜਾ ਕੰਮ ਕਰਿਆ। ਐਸਾ ਵੀ ਉਹਨਾਂ ਦਸਮ ਗ੍ਰੰਥ ਕੇ ਸ੍ਰੀ ਰਾਮ ਚੰਦਰ ਜੀ ਵੀ ਮੁਰਸ਼ਿਤ ਹੋਏ ਪਏ ਸੀ। ਤਾਂ ਉਸ ਵੇਲੇ ਇਹਨਾਂ ਨੇ ਇੰਦਰ ਤੋਂ ਜਾ ਕੇ ਅਮਰ ਦਾ ਕਲਸ਼ ਲਿਆਂਦਾ, ਉਹ ਸਾਰਿਆਂ ਦੇ ਉੱਤੇ ਛਿੜਕਿਆ। ਛਿੜਕਣ ਤੋਂ ਬਾਅਦ ਉਹ ਸਾਰੀਆਂ ਫੌਜਾਂ ਸੁਰਜੀਤ ਹੋ ਗਈਆਂ। ਜਿਹੜਾ ਬਚ ਗਿਆ ਉਹ ਵਾਪਸ ਨਹੀਂ ਕਰਿਆ, ਕਹਿਣ ਲੱਗੇ ਸੱਚੇ ਪਾਤਸ਼ਾਹ ਇੱਥੋਂ ਨੇੜੇ ਹੀ ਫੁਰਲਾਂਗ ਤੋਂ ਫੁਰਲਾਂਗ ਤੇ ਉਹਨਾਂ ਨੇ ਦੱਬ ਦਿੱਤਾ ਇੱਥੇ, ਤੇ ਉਹ ਕਲਯੁਗ ਵਿੱਚ ਤੀਰਥ ਨੇ ਪ੍ਰਗਟ ਹੋਣਾ ਹੈ। ਹੋ ਗਿਆ? ਕਹਿੰਦੇ ਹਾਂ ਹੋ ਗਿਆ। ਅੰਮ੍ਰਿਤਸਰ ਉਸ ਵੇਲੇ ਮਹਾਰਾਜ ਜੀ ਨੇ ਕਿਹਾ ਠੀਕ ਹੈ, ਨਿਰਣਾ ਹੋ ਗਿਆ। ਕਹਿੰਦਾ ਮਹਾਰਾਜ ਮੈਂ ਯੁੱਧ ਤੋਂ ਬਾਅਦ ਇੱਥੇ ਆਪਣੇ ਗੁਰੂ ਦੇ ਪਾਸ ਬੇਨਤੀ ਕਰੀ ਕਿ ਗੁਰੂ ਦੇ ਮੈਨੂੰ ਗਿਆਨ ਕਰਾਓ। ਉਹ ਕਹਿਣ ਲੱਗੇ ਤੈਨੂੰ ਗਿਆਨ ਦੀ ਵਸਤੂ ਜਿਹੜੀ ਹੈ ਇਮਾਨਤ, ਇਹ ਮੇਰੇ ਕੋਲ ਨਹੀਂ ਹੈ, ਇਹ ਗੁਰੂ ਨਾਨਕ ਤੋਂ ਤੈਨੂੰ ਮਿਲੇਗੀ ਕਲਯੁਗ ਦੇ ਅੰਦਰ। ਕਹਿੰਦੇ ਤ੍ਰੇਤਾ ਯੁਗ ਬੀਤੇਗਾ, ਕਲਯੁਗ ਆਏਗਾ, ਜਾਂ ਤਾਂ ਤੂੰ ਯੋਗ ਪ੍ਰਿਸ਼ਟ ਤਾਂ ਹੈ ਨਹੀਂ, ਆਪਣੀ ਮਰਜ਼ੀ ਨਾਲ ਬ੍ਰਹਮ ਲੋਕ ਦੇ ਵਿੱਚ ਵਾਸਾ ਕਰ ਲੈ, ਸਰੀਰ ਧਾਰਨ ਕਰ ਲਈ ਆਦਿ ਉਸ ਵੇਲੇ ਗੁਰੂ ਨਾਨਕ ਦੇ ਸਮੇਂ ਤੇ, ਜਾਂ ਤਾਂ ਇਸ ਤਰ੍ਹਾਂ ਕਰ ਲੈ, ਜਾਂ ਤੂੰ ਯੋਗੀ ਹੈ ਸਵਾਸ ਖਿੱਚ ਲੈ, ਤੇ ਜੋ ਕੁਝ ਮੈਨੂੰ ਨਜ਼ਰ ਆ ਰਿਹਾ ਇੱਥੇ ਉੱਚੇ ਥਾਂ ਦੇ ਉੱਤੇ ਮਿੱਟੀ ਆ ਜਾਏਗੀ, ਇਹ ਦੱਬ ਜਾਏਗਾ ਤੇਰਾ ਮੱਠ, ਉੱਥੇ ਸਰੋਵਰ ਬਣਾਉਣਗੇ, ਉਹ ਤੈਨੂੰ ਕੱਢ ਲੈਣਗੇ, ਕਿਉਂਕਿ ਤੇਰੀ ਇਮਾਨਤ ਉਹਨਾਂ ਕੋਲ ਹੈ, ਉਹਨਾਂ ਨੂੰ ਵੀ ਉਨਾ ਹੀ ਹੈ ਜਿੰਨਾ ਤੈਨੂੰ ਹੈ, ਤੈਂ ਇਮਾਨਤ ਲੈਣੀ ਹੈ, ਉਹਨਾਂ ਨੇ ਦੇਣੀ ਹੈ। ਇਸ ਕਰਕੇ ਤੇਰੀ ਇਮਾਨਤ ਗੁਰੂ ਨਾਨਕ ਦੇ ਪੰਜਵੇਂ ਸਰੀਰ ਕੋਲ ਹੋਏਗੀ, ਪੰਜਵੇਂ ਸਰੂਪ ਕੋਲ। ਕਹਿਣ ਲੱਗਿਆ ਹੁਣ ਪੰਜਵਾਂ ਸਰੂਪ ਹੈ, ਸਾਰੇ ਕਹਿਣ ਲੱਗੇ ਹਾਂਜੀ। ਮਹਾਰਾਜ ਜੀ ਨੇ ਮਹਾਰਾਜ ਨੂੰ ਨਮਸਕਾਰ ਕਰਨ ਲੱਗਿਆ। ਮਹਾਰਾਜ ਕਹਿੰਦੇ ਤੁਸੀਂ ਦੱਸੋ ਯੋਗੀ ਰਾਜ ਕੀ ਮਨੋਰਥ ਹੈ ਤੁਹਾਡਾ? ਕਹਿਣ ਲੱਗਿਆ ਪਾਤਸ਼ਾਹ ਇੱਕ ਗੱਲ ਮੈਨੂੰ ਦੱਸੋ ਵੀ ਇਹ ਜਗਤ ਨੂੰ ਸੁਪਨਾ ਕਹਿੰਦੇ ਨੇ, ਕੀ ਸੁਪਨਾ ਸੱਚਾ ਹੁੰਦਾ ਜਾਂ ਝੂਠਾ? ਇਹ ਜਗਤ ਸੱਚਾ ਹੈ ਕਿ ਝੂਠਾ ਹੈ? ਗਿਆਨੀ ਹੈ ਇਸਨੂੰ ਝੂਠਾ ਕਹਿੰਦੇ ਨੇ, ਗਿਆਨਵਾਨ ਪੁਰਸ਼, ਤੇ ਇਹ ਦਿਸਣ ਨੂੰ ਸੱਚਾ ਲੱਗਦਾ ਹੈ, ਉਹੀ ਜਗਤ ਹੈ ਜਿਹੜਾ ਮੈਂ ਸੀ। ਮਹਾਰਾਜ ਕਹਿੰਦੇ ਉਹ ਤਾਂ ਬੀਤ ਗਏ ਨਾ, ਉਹ ਕਹਿੰਦੇ ਹੁਣ ਤਾਂ ਹੋਰ ਹੈ। ਕਹਿੰਦਾ ਹਾਂ ਮਹਾਰਾਜ, ਮੈਨੂੰ ਇਹ ਨਿਰਣਾ ਕਰੋ। ਦੂਸਰਾ ਇਹ ਹੈ ਕਿ ਆਤਮਾ ਇੱਕ ਹੈ, ਉਹ ਇੰਨੇ ਰੂਪ ਕਿਵੇਂ ਧਾਰ ਲਏ ਉਹਨੇ ਇੱਕ ਆਤਮਾ ਨੇ? ਦੂਸਰਾ ਇਹ ਉਹਨੂੰ ਅਚਲ ਕਹਿੰਦੇ ਨੇ, ਪਰਬ੍ਰਹਮ ਪਰਮੇਸ਼ਰ ਨੂੰ, ਜੀਵ ਜੰਤੂ ਜਿੰਨੀ ਸ੍ਰਿਸ਼ਟੀ ਹੈ ਸਾਰੀ ਚਲਾਏਮਾਨ ਹੈ, ਉਹ ਅਚਲ ਕਿਵੇਂ ਹੋ ਗਿਆ? ਫਿਰ ਉਹ ਜਗਤ ਦਾ ਰੂਪ ਧਾਰਨ ਕਰਕੇ ਨਿਰਲੇਪ ਕਿਵੇਂ ਰਹਿ ਗਿਆ? ਫਿਰ ਉਹਨੂੰ ਕੋਈ ਲੇਪ ਨਹੀਂ ਲੱਗਦਾ, ਸਾਧਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖਾ ਆ ਕਿ ਨਹੀਂ ਤਿਸ ਦੇਵ ਨਾ ਪੁੰਨ ਨਾ ਪਾ ਨਹੀਂ ਦੇਵ ਤਿਸ ਪੁੰਨ ਨਾ ਪਾ ਨਾਨਕ ਪ੍ਰਭ ਆਪੇ ਆ। ਫਿਰ ਲੇਪ ਕਿਵੇਂ ਲੱਗ ਗਿਆ ਉਹ ਨਰੇਪ ਕਿਵੇਂ ਰਿਹਾ ਫਿਰ ਪੰਜਵਾਂ ਮੇਰਾ ਸਵਾਲ ਹੈ ਮਹਾਰਾਜ। ਤੇ ਬ੍ਰਹਮ ਤੇ ਆਤਮਾ ਕਿਵੇਂ ਇੱਕ ਨੇ ਪੰਜ ਸਵਾਲ ਕਰਦੇ। ਮਹਾਰਾਜ ਕਹਿਣ ਲੱਗੇ ਯੋਗੀ ਰਾਜ ਦੇਖੋ ਸੁਪਨਾ ਆਉਂਦਾ ਹੈ ਤੇਰਾ ਪਹਿਲਾ ਸਵਾਲ ਹੈ। ਸੁਪਨਾ ਜਿੰਨਾ ਚਿਰ ਆਉਂਦਾ ਹੈ ਉਨਾ ਚਿਰ ਸੱਚਾ ਲੱਗਦਾ, ਉਹਦੇ 'ਚ ਕੋਈ ਆਦਮੀ ਨਹੀਂ ਕਹਿ ਸਕਦਾ ਵੀ ਸੁਪਨਾ ਝੂਠਾ ਹੈ, ਉਹਨੂੰ ਬਿਲਕੁਲ ਸੱਚਾ ਲੱਗੇਗਾ। ਜੇ ਉਹਦੇ ਪਿੱਛੇ ਸ਼ੇਰ ਪੈ ਗਿਆ ਦੌੜਿਆ ਹੀ ਜਾਊ, ਦੌੜਿਆ ਜਾਊ, ਕੁੱਤੇ ਪੈ ਗਏ ਇੱਟਾਂ ਮਾਰੂ ਡੰਡੇ ਚਲਾਊ, ਭੁੱਖ ਲੱਗੀ ਹੋਈ ਹੈ ਰੋਟੀ ਖਾਣ ਵਾਸਤੇ ਤੁਰਿਆ ਫਿਰੂ, ਪਾਣੀ ਦੀ ਪਿਆਸ ਲੱਗੀ ਹੈ ਥਾਂ ਥਾਂ 'ਤੇ ਪਾਣੀ ਭਰਦਾ ਫਿਰੂ, ਜੇ ਕੋਈ ਚੋਰ ਡਾਕੂ ਮਗਰ ਪੈ ਗਏ ਡਰਦਾ ਹੋਊਗਾ ਦਿਲ ਤੱਕ ਠੱਕ ਕਰੂ, ਜੇ ਕੋਈ ਕਾਮ ਵਾਸ਼ਨਾ ਦਾ ਫੁਰਨਾ ਆ ਗਿਆ ਤਾਂ ਉਹ ਪ੍ਰੈਕਟੀਕਲ ਨਜ਼ਰ ਆਉਂਦਾ, ਜਾਗਣ 'ਤੇ ਪਤਾ ਲੱਗਦਾ ਵੀ ਮੈਂ ਤੁਹਾਨੂੰ ਮੰਦ ਕਰਮ ਹੋ ਗਿਆ। ਮਹਾਰਾਜ ਕਹਿੰਦੇ ਸੱਚਾ ਹੋਇਆ ਨਾ ਫਿਰ ਉਸ ਵੇਲੇ? ਕਹਿੰਦਾ ਹਾਂ। ਕਹਿੰਦੇ ਜਦੋਂ ਜਾਗ ਆ ਜਾਂਦੀ ਹੈ ਉਹ ਸੁਪਨਾ ਕਿੱਥੇ ਚਲਾ ਜਾਂਦਾ? ਉਹ ਕੁਛ ਸਮੇਂ ਵਾਸਤੇ ਹੋਇਆ ਲੇਕਿਨ ਉਹਦੇ ਵਾਸਤੇ ਉਹ ਖਤਮ ਹੋ ਗਿਆ, ਸੁਪਨਾ ਨਾ ਰਿਹਾ। ਉਹ ਸਾਰਾ ਹੀ ਸਮਾਜ, ਨਦੀਆਂ ਨਾਲੇ ਪਹਾੜ, ਭਿਆਨਕ ਜਾਨਵਰ, ਜੋ ਕੁਛ ਵੀ ਆ ਉਹ ਸਭ ਖਤਮ ਹੋ ਗਿਆ। ਇੱਕ ਯਾਦਦਾਸ਼ਤ ਬਣੀ ਰਹਿ ਗਈ, ਭਿਆਨਕ ਦੀ ਯਾਦਦਾਸ਼ਤ ਬਣੀ ਰਹਿ ਗਈ, ਦੂਸਰੇ ਦੀ ਵੀ ਕੋਈ ਪਿਆਰ ਵਾਲਾ ਪਿਆਰ ਵਾਲੀਆਂ ਸ਼ਕਲਾਂ ਸਾਹਮਣੇ ਆਉਣਗੀਆਂ, ਯਾਦਦਾਸ਼ਤ ਬਣੀ ਰਹਿ ਰਹੇ, ਲੇਕਿਨ ਹੈ ਝੂਠਾ। ਦੂਸਰਾ ਇਹ ਹੈ ਕਿ ਸੰਸਾਰ ਦੀ ਬਾਤ ਤੈਅ ਕਰੀ ਹੈ, ਇਹ ਸੰਸਾਰ ਵੀ ਜਿਹੜਾ ਹੈ ਇਹ ਬਿਲਕੁਲ ਸੁਪਨੇ ਵਰਗਾ ਹੈ। ਇੱਥੇ ਬੇਅੰਤ ਸੰਸਾਰ ਦੇ ਵਿੱਚ ਆਏ ਚਲੇ ਗਏ, ਜੇ ਸੱਤ ਹੁੰਦਾ ਮੁੜ ਕੇ ਫਿਰ ਜ਼ਰੂਰ ਆ ਜਾਂਦੇ ਹੋ, ਪਰ ਜਿਹੜਾ ਚਲਿਆ ਗਿਆ ਉਹ ਨਹੀਂ ਕਦੇ ਮੁੜ ਕੇ ਆਇਆ, ਉਹਨੂੰ ਯਾਦ ਆਈ ਤਾਂ ਉਹਦੇ ਪੂਰੇ ਸੰਸਾਰ ਖਤਮ ਹੋ ਗਿਆ, ਨਵੀਂ ਕੋਈ ਹੋਰ ਦੁਨੀਆ ਖੜੀ ਹੋ ਗਈ। ਸੋ ਇਹ ਜਿਹੜਾ ਜੀਵਨ ਹੈ ਉਹਦੇ ਬਾਰੇ ਐਸਾ ਫਰਮਾਨ ਕਰਦੇ ਨੇ।
ਜਗ ਜੀਵਨ ਕਰਤਾ ਜੀ ਸੁਣੇ ਜੈਸਾ, ਸੁਣੇ ਜੈਸਾ ਬਨ ਜੈਸਾ, ਸੁਣੇ ਜੈਸਾ ਸੁਣੇ ਜੈਸਾ। Thank you.
ਜਦ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਕਹਿੰਦੇ ਬਿਲਕੁਲ ਜਿਵੇਂ ਸੁਪਨਾ ਆਹ ਜੀਵਨ ਉਹ ਜਿਹੀ ਹੈ, ਉਹ ਥੋੜ੍ਹੀ ਦੇਰ ਦਾ ਹੈ, ਇਹ ਬਹੁਤੀ ਦੇਰ, ਉਹ ਇੱਕ ਸੇਰ ਆਟਾ ਹੈ ਉਹ ਵੀ ਖਾਇਆ ਜਾਣਾ ਹੈ, ਇਹ 100 ਕੁਇੰਟਲ ਆਟਾ ਹੈ ਇਹ ਵੀ ਖਾਇਆ ਜਾਣਾ, ਖਾਧੇ ਧੋਏ ਜਾਣੇ, ਦੋਵੇਂ ਸੁਪਨੇ। ਇਹ ਸੁਪਨਾ ਖਰਬਾਂ ਸਾਲਾਂ ਦਾ, ਜਦ ਤੱਕ ਗਿਆਨ ਨਹੀਂ ਹੁੰਦਾ ਉਹਨਾਂ 'ਚ ਸੁਪਨੇ 'ਚ ਚੱਲ ਰਹੇ, ਅਤੇ ਗੁਣੀ ਸੰਸਾਰ ਭਰ ਨੂੰ ਸੁੱਤਾ ਸੁੱਤਿਆਂ ਰਹਿਣ ਰਿਹਾ, ਸੁੱਤਾ ਹੀ ਜੀਵਨ ਦਾ, ਜੀਵਨ ਜੀਵਨ ਦਾ, ਜੀਵਨ ਜੀਵਨ ਦਾ, ਜੀਵਨ ਸੁੱਤਾ ਪਿਆ ਕੱਟੀ ਜਾਂਦਾ, ਲੜੀ ਜਾਂਦਾ, ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ, ਮਾਂ ਲੋਭ ਪ੍ਰੋਹ, ਜਾਂ ਜੋਤ ਬਿਆਨ ਨੇ ਕਈ ਜਨਮ, ਇੱਕ ਜਨਮ ਨਹੀਂ ਸੁਪਨੇ 'ਚ ਕੱਢਦਾ ਤੁਰੇ, ਆਪਾਂ ਸਾਰੇ ਸੁਪਨੇ 'ਚ ਤੁਰੇ ਫਿਰਦੇ। ਮਹਾਰਾਜ ਕਹਿੰਦੇ ਮੂਰਖ ਹੈ ਸੁਪਨੇ ਛੇਤੀ ਚਿੱਤ ਮੂਰਖ ਲਾਇਆ, ਵਿਸਰੇ ਰਾਜ ਰਸ ਭੋਗ ਜਾਗਤ ਪਸਾਇਆ, ਆਰਜਾ ਜਿਹੀ ਵਿਆਹੇ ਧੰਦੇ ਤਾਇਆ, ਪੂਰਨ ਪਏ ਨਾ ਕਾਮ ਜਮ ਹੋਇਆ ਮਾਇਆ, ਕਿਆ ਵਿਚਾਰਾ ਜੰਤ ਜਾਂ ਆਪ ਲਾਇਆ। ਮਹਾਰਾਜ ਕਹਿਣ ਲੱਗੇ ਯੋਗੀ ਰਾਜ, ਜਿਹਾ ਜਿਹਾ ਰਾਤ ਦਾ ਸੁਪਨਾ, ਜਿਹਾ ਜਿਹਾ ਇਹ ਸੁਪਨਾ, ਤਤ ਅਵਸਥਾ ਨਹੀਂ, ਜਾਗਰ ਦੀ ਅਵਸਥਾ ਨਹੀਂ ਹੈ, ਚੌਥਾ ਪਲ ਨਹੀਂ ਹੈ, ਇਹ ਤਿੰਨ ਅਵਸਥਾ ਨੇ, ਇੱਕ ਭੁੱਖ ਨੀਂਦ ਹੈ, ਇੱਕ ਸੁਪਨੇ ਦੀ ਹੈ, ਇੱਕ ਜਿਹਨੂੰ ਜਾਗਰਤ ਕਹਿੰਦੇ ਹੈ, ਇਹ ਵੀ ਸੁਪਨਾ ਹੀ ਹੈ। ਸੰਸਾਰ ਇਸ ਤਰ੍ਹਾਂ ਲੱਗਦਾ ਸੋ ਦੋਏ ਸੱਤ ਨਹੀਂ ਹੈ, ਇਸ ਕਰਕੇ ਗਿਆਨਵਾਨ ਪੁਰਸ਼ ਇਸ ਨੂੰ ਝੂਠਾ ਕਹਿੰਦੇ ਨੇ। ਦੂਜਾ ਹੈ ਆਤਮਾ, ਬਹੁਰੂਪੀ ਕਿਉਂ ਹੋ ਗਈ, ਆਤਮਾ ਇੱਕੋ ਹੀ ਹੈ, ਧਰਤੀ ਇੱਕੋ ਹੀ ਹੈ, ਇਹਦੇ ਚੋਂ ਬੇਅੰਤ ਵੈਜੀਟੇਸ਼ਨ ਹਰੀ ਹੋ ਰਹੀ ਹੈ, ਬੇਅੰਤ ਜੰਗਲ ਨੇ, ਬੇਅੰਤ 24 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ ਦਰਖਤ ਫਸਲਾਂ ਇਹਦੇ ਉੱਤੇ ਨੇ ਧਰਤੀ 'ਤੇ, ਲੇਕਿਨ ਹੈਗੇ ਧਰਤੀ ਦਾ ਰੂਪ, ਧਰਤੀ 'ਚੋਂ ਪੈਦਾ ਹੋਏ ਨੇ। ਇਸੇ ਤਰ੍ਹਾਂ ਜਿਹੜਾ ਆਤਮਾ ਹੈ, ਆਤਮ ਸ਼ਕਤੀ ਦੇ ਨਾਲ ਸੰਸਾਰ ਦੇਖਣ ਨੂੰ ਵੱਖਰਾ ਵੱਖਰਾ ਨਜ਼ਰ ਆਉਂਦਾ, ਪਰ ਹੈ ਇੱਕੋ ਹੀ। ਇਹ ਸਰੀਰ ਸਭ ਧਰਮ ਹੈ, ਜਿਸ ਵਿੱਚ ਸੱਚੇ, ਜਿਸ ਅੰਦਰ ਸੱਚੇ ਕੀ ਵਿੱਚ ਉਠ ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ, ਸਭ ਆਤਮ ਰਾਮ ਪਸਰਿਆ, ਇੱਕ ਰਵਿਆ, ਇੱਕ ਓਤ ਕੋਤ, ਇੱਕ ਦੇਖਿਆ, ਇੱਕ ਸੁਣਿਆ, ਇੱਕ ਮੰਨਿਆ, ਇੱਕੋ ਸਰਵਣ ਸਰੋਤ, ਇਹ ਇੱਕੋ ਹੀ ਹੈ, ਦੋ ਨਹੀਂ ਹੈਗਾ। ਉਹ ਦੋ ਦ੍ਰਿਸ਼ਟੀ ਦੇ ਫਰਕ ਕਰਕੇ ਦੋ ਨਜ਼ਰ ਆਉਂਦੇ ਨੇ, ਆਤਮਾ ਇੱਕੋ ਹੀ ਆਪਣੇ ਆਪ ਦੇ ਵਿੱਚ ਆਪੇ ਵਿਕਸੀ ਹੋਈ ਆਤਮਾ, ਇਹ ਬਹੁਰੂਪਾਂ 'ਚ ਨਹੀਂ ਪਈ ਹੋਈ ਹੈਗੀ। ਜੀਵ ਇਹਦੇ ਵਿੱਚ ਜਿਹੜਾ ਹੈ ਉਹ ਆਤਮ ਸੱਤਾ ਦੇ ਨਾਲ, ਜੀਵ ਜਿਹੜੀ ਆਦਮੀ ਦੇ ਅੰਦਰ ਕੌਨਸ਼ੀਅਸਨੈਸ ਹੈ, ਜੋਤ ਹੈ, ਹੋਸ਼ ਹੈ, ਇਹ ਹੋਸ਼ ਦੇ ਵਿੱਚ ਇੱਕ ਬੜਾ ਭਾਰੀ ਨੁਕਸ ਹੈ, ਇਹ ਇੱਕਦਮ ਆਪਣਾ ਚਗਿਰਦਾ ਘੇਰ ਲੈਂਦੀ ਹੈ। ਇਹ ਬਣਦੀ ਕੀ ਹੈ, ਫਲਾਣਾ ਸਿੰਘ, ਫਲਾਣਾ ਮੁਹੰਮਦ, ਫਲਾਣਾ ਰਾਮ, ਸਰਦਾਰ ਬਹੁਤ, ਪਤਾ ਨਹੀਂ ਕੀ ਇਹਦੇ ਨਾਲ ਲੱਗ ਜਾਂਦੇ। ਇਹ ਬੰਦਿਆਂ ਦੀ ਬਾਤ ਮੈਂ ਕਰਦਾ, ਇਹ ਆਪਣੇ ਆਪ ਨੂੰ ਵੱਖਰਾ ਕਰ ਲੈਂਦੀ ਹੈ ਡੈਫੀਨੇਟਲੀ 100%। ਗੁਰੂ ਜ਼ੋਰ ਲਾਈ ਜਾਵੇ, ਆਵਾਜ਼ਾਂ ਦੇ ਜਾਂ ਨਹੀਂ ਸੁਣਨੀ, ਕਹਿੰਦੇ ਗੁਰੂ ਜੀ ਇਹ ਤਾਂ ਇਕੱਲੇ ਨਹੀਂ, ਮੈਂ ਤਾਂ ਮੈਂ ਹੀ ਹਾਂ। ਕੌਣ ਹੈ ਤੂੰ? ਕਹਿੰਦਾ ਮੈਂ। ਕਹਿੰਦੇ ਮੈਂ, ਤੂੰ ਹੈ ਨਹੀਂ? ਕਹਿੰਦਾ ਮੈਂ ਤੁਹਾਡੇ ਸਾਹਮਣੇ ਖੜਾ, ਤੁਸੀਂ ਕਹਿੰਦੇ ਉਹ ਹੈ ਨਹੀਂ। ਹੁਣ ਇਹ ਚੀਜ਼ ਜਿਹੜੀ ਹੈ ਇਹਨੇ ਸੇਵਾ ਪੈਦਾ ਕਰ ਦਿੱਤਾ, ਇਹ ਵੱਖਰਾ ਵੱਖਰਾ ਹੋ ਗਿਆ। ਇੱਕ ਸੁਪਨੇ ਦੇ ਅੰਦਰ ਇਹਨੂੰ ਅਧਿਆਸ ਪੱਕ ਗਿਆ, ਬਾਰ ਬਾਰ ਜੰਮਦਾ, ਬਾਰ ਬਾਰ ਮਰਦਾ, ਅਧਿਆਸ ਪੱਕਿਆ ਹੋਇਆ, ਮੈਂ ਬਣਿਆ ਹੋਇਆ, ਮੈਂ ਮੰਨਣ ਦਾ ਹੀ ਜਿਹੜਾ ਸਜ਼ਾ ਮਿਲਦੀ ਹੈ